ਹਾਟੀ ਬਾਟੀ ਨੀਂਦ ਨਾ ਆਵੇ।
ਸਤਿਗੁਰੂ ਸਾਹਿਬ ਉੱਤਰ ਦਿੰਦੇ ਹਨ, ਇਹ ਸਿੱਧੋ ਇਸ ਪ੍ਰਕਾਰ ਨੀ ਭਾਈ ਯੋਗ ਪ੍ਰਾਪਤ ਹੁੰਦਾ। ਅਸੀਂ ਤੁਹਾਨੂੰ ਦੱਸਦੇ ਹਾਂ ਜਿਸ ਪ੍ਰਕਾਰ ਯੋਗ ਹੋ ਸਕਦਾ ਹੈ।
ਹਾਟੀ ਬਾਟੀ ਨੀਂਦ ਨਾ ਆਵੇ,
ਚਾਹੇ ਰਹੇ ਹੱਟਾਂ ਵਿੱਚ ਚਾਹੇ ਰਹੇ ਰਸਤਿਆਂ ਵਿੱਚ, ਪਰ ਮਾਦ ਰੂਪੀ ਨੀਂਦ ਨਾ ਆਵੇ। ਹਾਟੀ ਚਾਹੇ ਸੋਨੇ ਵਿੱਚ ਰਹੇ ਚਾਹੇ ਬਾਟੀ ਚਾਂਦੀਆਂ ਵਿੱਚ ਰਹੇ, ਫੇਰ ਵੀ ਵਿਦਿਆ ਰੂਪੀ ਨੀਂਦ ਨਾ ਆਵੇ ਕਦੇ।
ਪਰ ਘਰ ਚਿੱਤ ਨਾ ਡੋਲਾ,
ਪਰਾਏ ਘਰ ਇਸਤਰੀਆਂ ਤੇ ਚਿੱਤ ਨਾ ਡੋਲਾਉਂਦਾ, ਫਿਰ ਮਾਈ ਕਹਿ ਕੇ ਇਸਤਰੀ ਨਾ ਸਮਝ ਲਵੇ ਉਸਦੇ ਤਾਈ। ਪਰ ਘਰ ਚਿੱਤ ਨਾ, ਪਰਾਏ ਘਰ ਦੇਵੀ ਦੀ ਉਤਿਆ ਵਿੱਚ ਉਪਾਸ਼ਨਾ ਕਰਨ ਚ ਵੀ ਕੋ ਹੰਨੇ ਦੀ ਕੋ ਬੰਨੇ ਦੀ ਕਰ ਲਈਏ, ਇਉਂ ਨਾ ਚਿੱਤ ਲਾਉਂਦਾ ਫਿਰੇ।
ਬਿਨ ਨਾਵੇ ਮਨ ਟੀਕ ਨਾ ਟੀਕਈ,
ਅਤੇ ਸਾਹਿਬ ਕਹਿੰਦੇ ਨਾਮ ਜਪੇ ਤੋਂ ਬਗੈਰ ਮਨ ਟੇਕ ਓਟ ਕਿਸੇ ਆਸਰੇ ਟਿਕ ਨਹੀਂ ਸਕਦਾ। ਨਿਰਾਧਾਰ ਨੀ ਮਨ ਕਿਸੇ ਦਾ ਠਹਿਰ ਸਕਦਾ, ਨਾਮ ਦੇ ਆਸਰੇ ਟਿਕ ਸਕਦਾ ਹੈ।
ਨਾਨਕ ਭੂਖ ਨਾ ਜਾਈ,
ਜਿੰਨਾ ਚਿਰ ਮਹਾਰਾਜ ਦੇ ਨਾਮ ਦੇ ਆਸਰੇ ਮਨ ਨੀ ਟਿਕਦਾ, ਉਹਨਾਂ ਚਿਰ ਆਸਾ ਦੀਆਂ ਭੁੱਖਾਂ ਨੀ। ਗੁਰੂ ਸਾਹਿਬ ਕਹਿੰਦੇ ਜਾਂਦੀਆਂ ਭਾਵੇਂ ਕੰਦ ਮੂਲ ਕਿੰਨਾ ਖਾ ਲਵੇ।
ਖੰਡਤ ਨਿੰਦਰਾ ਅਲਪ ਆਹਾਰ,
ਫਿਰ ਮਹਾਰਾਜ ਆਪ ਦੱਸੋ ਕਹਿੰਦੇ ਖੰਡਤ ਨਿੰਦਰਾ, ਨੀਂਦ ਦੇ ਤਾਈ ਵੀ ਖੰਡਨ ਕਰੇ, ਨੀਂਦ ਆਲਸ ਵੀ ਛੱਡੇ ਤੇ ਨਿੰਦਿਆ ਕਰਨੀ ਵੀ ਖੰਡਨ ਕਰੇ, ਕਿਸੇ ਦੀ ਨਿੰਦਿਆ ਨਾ ਕਰੇ ਤੇ ਅਵਿਦਿਆ ਰੂਪੀ ਨੀਂਦ ਦਾ ਵੀ ਖੰਡਨ ਕਰੇ, ਤਿਆਗ ਕਰੇ।
ਨਾਨਕ
ਅਖੰਡਤ ਨਿੰਦਰਾ
ਅਲਪ ਆਹਾਰ,
ਅਲਪ ਆਹਾਰੀ ਹੋਵੇ, ਥੋੜਾ ਭੋਜਨ ਖਾਣ ਵਾਲਾ ਹੋਵੇ। ਇਉਂਨਾ ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮੇ ਹਾਰਿਓ, ਇਹੋ ਜਿਹਾ ਨਾ ਪੇਟ ਭਰ ਕੇ ਜਿਉਂ ਖਾਂਦੇ ਨੂੰ ਨੀਂਦ ਆ ਜਾਏ, ਮੰਜੇ ਤੇ ਪਾ ਕੇ ਹੀ ਸਲਾਉਣਾ ਸੌਂ ਜੇ, ਪਹਿਲਾਂ ਹੀ ਖਾਂਦਾ ਖਾਂਦਾ, ਥੋੜਾ ਭੋਜਨ ਖਾਵੇ।
ਨਾਨਕ ਤਤ ਵਿਚਾਰੂ
ਅਲਪ ਹਰ,
ਨਾਨਕ ਤਤ ਵਿਚਾਰ ਖੰਡਤ ਨਿੰਦਰਾ ਅਲਪ ਆਹਾਰ,
ਨੀਂਦ ਦਾ ਖੰਡਨ ਕਰੇ, ਨੀਂਦ ਘੱਟ ਕਰੇ, ਆਲਸ ਘੱਟ ਕਰੇ ਅਤੇ ਨਿੰਦਿਆ ਕਰਨੀ ਘੱਟ ਕਰੇ ਤੇ ਨਿੰਦਰਾ ਜਿਹੜੀ ਅਵਿਦਿਆ ਰੂਪੀ ਨੀਂਦ ਹੈ ਇਹਦਾ ਵੀ ਖੰਡਨ ਕਰੇ, ਨਿਵਰਤ ਕਰੇ। ਅਲਪ ਆਹਾਰ, ਥੋੜਾ ਭੋਜਨ ਖਾਵੇ ਜਿਸ ਕਰਕੇ ਸਰੀਰ ਬਣਿਆ ਰਹੇ, ਐਵੇਂ ਕਾਮ ਕਰੋ ਦਾ ਜ਼ੋਰ ਨਾ ਪਵੇ।
ਨਾਨਕ ਤਤ ਵਿਚਾਰ,
ਇਹ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਸਿਧਾਂਤ ਦਾ ਵਿਚਾਰ ਹੈ ਸਿੱਧੋ, ਇਸ ਪ੍ਰਕਾਰ ਯੋਗੀ ਬਣਿਆ ਜਾਂਦਾ ਹੈ।
ਹਾਟ ਪਟਣ ਘਰ ਗੁਰੂ ਦਿਖਾਇਆ,
ਇਹ ਜਿਹੜਾ ਤੁਸੀਂ ਕਹਿੰਦੇ ਹੋ ਤੀਰਥ ਨਾਈਏ ਸੁਖਪਦ ਪਾਈਏ, ਉਹਦਾ ਉੱਤਰ ਦਿੰਦੇ ਆ ਮਹਾਰਾਜ ਸਾਹਿਬ ਕਹਿੰਦੇ ਹਨ
ਹਾਟ ਪਟਣ ਘਰ ਗੁਰੂ ਦੇਖਾ,
ਭਾਈ ਹੱਟਾਂ ਵਿੱਚ ਵੀ, ਪਟਨਾ ਸ਼ਹਿਰਾਂ ਵਿੱਚ ਵੀ, ਘਰਾਂ ਵਿੱਚ ਵੀ ਗੁਰੂ ਸਾਹਿਬ ਨੂੰ ਵਾਹਿਗੁਰੂ ਪ੍ਰਗਟ ਕਰਕੇ ਵਿਖਾ ਦਿੱਤਾ ਹੈ। ਹਾਟ ਪਟਣ ਅੰਤਾ ਕਰਨ ਰੂਪੀ ਹੱਟ ਵਿੱਚ, ਪਟਨ ਸਰੀਰ ਰੂਪੀ ਬਾਜ਼ਾਰ ਵਿੱਚ ਤੇ ਘਰ ਸਤਸੰਗਤ ਵਿੱਚ ਗੁਰੂ ਸਾਹਿਬ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਹਾਟ ਪਟਣ ਘਰ ਗੁਰੂ ਦਿਖਾਇਆ, ਇਸੇ ਪ੍ਰਕਾਰ ਇੰਦਰੀਆਂ ਦੇ ਬਾਜ਼ਾਰ ਰੂਪੀ ਪਟਨ ਸ਼ਹਿਰ ਵਿੱਚ ਤੇ ਹਾਟ ਹਿਰਦੇ ਦੇ ਵਿੱਚ ਘਰ ਤੁਰਿਆ ਪਦ ਗੁਰੂ ਸਾਹਿਬ ਨੂੰ ਦਿਖਾ ਦਿੱਤਾ ਹੈ।
ਸਹਿਜੇ ਸੱਚ ਵਾਪਾਰ,
ਸਹਿਜੇ ਸ਼ਾਂਤੀ ਦੇ ਨਾਲ ਸੱਚ ਸਰੂਪ ਦਾ ਸਾਚ,
ਸਹਿਜੇ ਸੱਚ ਵਾਪਾਰ,
ਤਨ ਮਨ ਧੰਨ ਦੇ ਕੇ ਗੁਰੂ ਸਾਹਿਬ ਨੂੰ ਇਹ ਸੱਚ ਦਾ ਵਪਾਰ ਲੈਣਾ, ਨਾਮ ਧੰਨ ਦਾ ਉਹਨਾਂ ਨੂੰ ਦੇਣਾ ਇਹ ਕਰੇ।
ਖੰਡਤ ਨਿੰਦਰਾ ਅਲਪ ਆਹਾਰ, ਨਾਨਕ ਤਤ ਵਿਚਾਰੂ,
ਇਹ ਖੰਡਿਤ ਕਰੇ ਨਿੰਦਰਾ ਨੂੰ ਤੇ ਅਲਪ ਹਾਰੀ ਹੋਵੇ, ਤਤ ਦਾ ਇਉਂ ਵਿਚਾਰ ਕਿਹਾ ਹੈ। ਤੁਕਾਂ ਦੇ ਨੰਬਰ ਮਗਰੋਂ ਪ੍ਰਸ਼ਨਾਂ ਦੇ ਕਹੀ ਜਾਇਆ ਕਰੋ, ਉਹ ਸਿੱਧੇ ਬਾਣੀ ਜਿਵੇਂ ਹੈ ਨਾ ਸਮਗਰ ਪੜ੍ਹੀ ਉਵੇਂ ਚੱਲਣੀ।
ਦਰਸ਼ਨ ਭੇਖ ਕਰੋ ਜੋਗਿੰਦਰਾ,
ਹੁਣ ਹੋਰ ਸਿੱਧ ਬੋਲਿਆ ਗੁਰੂ ਸਾਹਿਬ ਦੇ ਪਾਸ, ਉਹ ਕੀ ਕਹਿੰਦਾ ਹੈ,
ਦਰਸ਼ਨ ਭੇਖ ਕਰੋ ਜੋਗਿੰਦਰਾ,
ਮਹਾਰਾਜ ਸਾਰੇ ਦਰਸ਼ਨ ਜਿਹੜੇ ਛੇ ਦਰਸ਼ਨ ਹੈ ਨਾ, ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼ ਤੇ ਮਦਾਰ ਸ਼ਾਹੀਏ, ਉਹਨਾਂ ਸਾਰਿਆਂ ਛਿਆਂ ਦਰਸ਼ਨਾਂ, ਜੋਗੀਆਂ ਦਾ ਜਿਹੜਾ ਦਰਸ਼ਨ ਹੈ ਨਾ, ਇਹ ਦਰਸ਼ਨੀ ਭੇਖ ਹੈ, ਇਹ ਜੋਗੀਆਂ ਦਾ ਵੱਡਾ ਭੇਖ ਹੈ, ਇਹਨੂੰ ਧਾਰਨ ਕਰੋ। ਕਹਿਣ ਲੱਗੇ
ਮੁੰਦਰਾ ਝੋਲੀ ਖਿੰਥਾ,
ਅਤੇ ਇਹਦੇ ਚ ਕੀ ਖੋ, ਮੁੰਦਰਾ ਪਾਓ ਕੰਨਾਂ ਚ, ਝੋਲੀ ਪਹਿਰੋ, ਖਫਣੀ ਪਾਉਣਾ ਕਰੋ ਗੋਦੜੀ।
ਬਾਰਹ
ਉੱਥੇ ਕਰਾਂਗੇ, ਬਾਰਾਂ ਪੰਥਾਂ ਦੇ ਥਾਂ ਜਿੱਥੇ ਹੈ,
ਬਾਰਹ ਅੰਤਰ ਏਕ ਸਰੇਵ ਹੋ,
ਬਾਰਾਂ ਜੋਗੀਆਂ ਦੇ ਪੰਥਾਂ ਦੇ ਅੰਦਰ ਇਕਾਈ ਪੰਥ ਹੈ, ਲਿਓ ਉੱਥੇ ਕਰੋ, ਬਾਰਾਂ ਪੰਥ ਨੇ ਜੋਗੀਆਂ ਦੇ, ਇੱਕ ਤਾਂ ਛੇ ਦਰਸ਼ਨ ਹਨਗੇ, ਯੋਗੀ ਜੰਗਮ ਸਰੇਵੜੇ ਤੇ ਸੰਨਿਆਸੀ ਤੇ ਮਦਾਰ ਸ਼ਾਹੀਏ ਤੇ ਬ੍ਰਾਹਮਣ। ਇਹਨਾਂ ਖੱਟਾਂ ਵਿੱਚ ਕੋਈ ਯੋਗੀਆਂ ਦੇ ਦਰਸ਼ਨ ਨੂੰ ਸੇਵੋ ਤੇ ਬਾਰਾਂ ਭੇਖ ਯੋਗੀਆਂ ਦੇ ਹੈ। ਇੱਕ ਤਾਂ ਹੇਤੀ ਪੰਥ ਹੈ, ਦੂਜਾ ਪਾਵ ਹੈ, ਤੀਜਾ ਦਮ ਹੈ, ਚੌਥਾ ਪਾਗਲ ਹੈ, ਪੰਜਵਾਂ ਗੋਪਾਲ ਹੈ, ਛੇਵਾਂ ਦਾਸ ਹੈ, ਸੱਤਵਾਂ ਕੰਥਰੀ ਹੈ, ਅੱਠਵਾਂ ਬਾਣੋ ਹੈ ਤੇ ਨੌਵਾਂ ਧੁਜ ਹੈ, ਦਸਵਾਂ ਚੋਲੀ ਹੈ, ਗਿਆਰਵਾਂ ਰਾਵਲ ਹੈ ਤੇ ਬਾਰਵਾਂ ਆਈ ਪੰਥ ਹੈ। ਇਹ ਬਾਰਾਂ ਪੰਥ ਯੋਗੀਆਂ ਦੇ ਹਨ, ਆਈ ਪੰਥ ਨੂੰ ਸ੍ਰੇਸ਼ਟ ਸਮਝਦੇ ਹਨ। ਇਹ ਬਾਰਾਂ ਪੰਥਾਂ ਦੇ ਅੰਦਰ ਕਹਿੰਦੇ ਇੱਕ ਆਈ ਪੰਥ ਦਾ ਸੇਵਨ ਕਰੋ।
ਖੱਟ ਦਰਸ਼ਨ ਇੱਕ ਪੰਥ,
ਇਹ ਛੇ ਦਰਸ਼ਨ ਹੈ ਜਿਹੜੇ ਯੋਗੀ ਜੰਗ, ਉਹਨਾਂ ਚੋਂ ਇੱਕ ਯੋਗੀਆਂ ਦਾ ਪੰਥ ਹੀ ਮੁੱਖ ਹੈ, ਦਰਸ਼ਨੀ ਪੰਥ ਹੈ।
ਇਹਨ ਵਿਦ ਮਨ ਸਮਝਾਈਏ ਪੁਰਖਾ,
ਇਹ ਪੁਰਖਾ ਸਤਿਗੁਰਾਂ ਨੂੰ ਕਹਿੰਦੇ ਹੈ। ਪੁਰਖਾ ਗੁਰੂ ਅੰਗਦ ਸਾਹਿਬ ਜੀ ਸਾਨੂੰ ਉਹ ਪੁਰਖ ਕਰਕੇ ਸ਼ਬਦ ਨਾਲ ਬੋਲੇ, ਹੇ ਪੁਰਖਾ ਇਸ ਪ੍ਰਕਾਰ ਮਨ ਸਮਝਾਉਣਾ ਕਰੀਏ,
ਬਾਹੜ ਚੋਟ ਨਾ ਖਾਈਏ,
ਫਿਰ ਕਿਸੇ ਪ੍ਰਕਾਰ ਕਾਲ ਦੀ ਚੋਟ ਸੱਟ ਨਹੀਂ ਖਾਈ ਦੀ ਹੈ।
ਨਾਨਕ ਬੋਲੇ ਗੁਰਮੁਖ ਬੂਝੇ,
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੂੰ ਸਿੱਧ ਉਸ ਵੇਲੇ ਬੋਲੇ ਹੋ, ਅਸੀਂ ਕਿਹਾ ਭਈ ਗੁਰਮੁਖ ਜਿਹੜਾ ਹੋਵੇ ਉਹ ਬੁੱਝ ਸਕਦਾ ਇਸ ਗਿਆਨ ਨੂੰ।
ਯੋਗ ਜੁਗਤ ਇਹ
ਪਾਈ, ਯੋਗ ਦੀ ਯੁਗਤੀ ਗੁਰਾਂ ਦੁਆਰਾ ਪਾਈ ਦੀ ਹੈ ਸਿੱਧੋ, ਤੁਸੀਂ ਕਿਸ ਪ੍ਰਕਾਰ ਬੁੱਝ ਸਕਦੇ ਹੋ ਇਹ ਮਾਰਾ ਨੰਬਰ ਵਾਰ ਉੱਤਰ ਦਿਓ ਤਾਂ ਉੱਤਰ ਦਿੰਦੇ ਹਨ।
ਅੰਤਰ ਸ਼ਬਦ ਨਿਰੰਤਰ ਮੁੰਦਰਾ,
ਇੱਥੋਂ ਦਰਸ਼ਨ ਪੇਸ਼ ਕਰੋ ਜੋਗਿੰਦਰ। ਚਲੋ
ਹਉ ਮੈਂ ਮੰਤਰ ਸ਼ਬਦ ਨਿਰੰਤਰ ਮੁੰਦਰਾ,
ਕਹਿੰਦੇ ਭਾਈ ਅੰਦਰ ਜਿਹੜਾ ਗੁਰੂ ਸਾਹਿਬ ਦਾ ਸ਼ਬਦ ਗ੍ਰਹਿਣ ਕੀਤਾ ਹੈ, ਨਿਰੰਤਰ ਇੱਕ ਰਸ ਮਨ ਦੇ ਸੰਕਲਪ ਕਲਪ ਨੂੰ ਮੁੰਦ ਲਿਆ ਹੈ।
ਹਉ ਮੈਂ ਮਮਤਾ ਦੂਰ ਕਰੀ,
ਅਤੇ ਹੰਗਤਾ ਦੂਰ ਕਰਕੇ ਜਿਹੜੀ ਨਿਮਰਤਾ ਧਾਰੀ ਹੈ, ਮਮਤਾ ਦੂਰ ਧਾਰ ਕਰਕੇ ਸਮਤਾ ਧਾਰੀ ਹੈ, ਇਹ ਦੋ ਮੁੰਦਰਾਂ ਹਨ ਸਾਡੀਆਂ।
ਕਾਮ ਕ੍ਰੋਧ ਅਹੰਕਾਰ ਨਿਵਾਰ,
ਜਿਹੜਾ ਕਾਮ ਦਾ ਫੁਰਨਾ ਮੇਟਣਾ ਹੈ, ਕਾਮ ਦਾ ਮੇਟ ਕੇ ਵਸਤੂ ਵਿਚਾਰ ਧਾਰਨ ਕਰਨਾ ਹੈ, ਕਾਮ
ਕ੍ਰੋਧ
ਅਤੇ ਕ੍ਰੋਧ ਨੂੰ ਮੇਟ ਕੇ ਸ਼ਾਂਤੀ ਧਾਰਨ ਕਰਨੀ ਹੈ, ਅਹੰਕਾਰ ਨੂੰ ਮੇਟ ਕੇ ਨਿਮਰਤਾ ਧਾਰਨੀ ਹੈ।
ਅਹੰਕਾਰ ਨਿਵਾਰ ਹੈ ਗੁਰ ਕੈ ਸ਼ਬਦ ਸੋ ਸਮਝ ਪਰੀ,
ਉਹ ਗੁਰੂ ਸਾਹਿਬ ਦੇ ਸ਼ਬਦ ਵਾਲਾ ਜਿਹੜੀ ਸਮਝ ਪਈ ਹੈ, ਇਹੋ ਹੀ ਸਾਡਾ ਯੋਗ ਹੈ।
ਖਿੰਥਾ ਝੋਲੀ ਭਰਪੁਰ ਰਹਿਆ,
ਖਿੰਥਾ ਝੋਲੀ ਫੇਰ ਪੜੋ ਤੁਕ ਪਿਛਲੀ,
ਕਾਮ ਕ੍ਰੋਧ ਅਹੰਕਾਰ ਨਿਵਾਰ,
ਜਿਹੜਾ ਕਾਮ ਕ੍ਰੋਧ ਅਹੰਕਾਰ ਦੀ ਨਿਵਿਰਤੀ ਕਰਨੀ ਹੈ,
ਗੁਰ ਕੈ ਸ਼ਬਦ ਸੋ ਸਮਝ,
ਗੁਰਾਂ ਦੇ ਸ਼ਬਦ ਦੁਆਰਾ ਸਰੂਪ ਦੀ ਜਿਹੜੀ ਸਮਝ ਪਈ ਹੈ,
ਖਿੰਥਾ
ਇਹ ਸਾਡੀ ਖਫਣੀ ਹੈ, ਇਹ ਖਫਣੀ ਪਹਿਰੀ ਹੈ ਅਸੀਂ।
ਖਿੰਥਾ ਝੋਲੀ ਭਰਪੁਰ ਰਹੇ,
ਤੇ ਝੋਲੀ ਇਹ ਹੈ ਜਿਹੜਾ ਭਰਪੁਰ ਰਹਿਆ, ਪਰਮੇਸ਼ਰ ਨੂੰ ਸਾਰੇ ਵਿਆਪਕ ਜਾਣਿਆ ਹੈ, ਇਹ ਝੋਲੀ ਪਕੜੀ ਹੋਈ ਹੈ।
ਨਾਨਕ ਤਾਰਾ ਏਕ ਹਰੀ,
ਅਤੇ ਫੇਰ ਤਾਰਨ ਵਾਲਾ ਇੱਕ ਹਰੀ ਹੈ, ਨਿਸ਼ਚੇ ਕੀਤਾ ਹੈ, ਤਾਰ ਦੇਵੇਗਾ ਉਹਨੂੰ, ਐਸੇ ਜਿਹੜੇ ਯੋਗੀ ਬਣੇ ਹੈ।
ਸਾਚਾ ਸਾਹਿਬ ਸਾਚੀ ਨਾਈ,
ਫਿਰ ਸਿੱਧੋ ਸੱਚਾ ਸਾਹਿਬ ਹੈ, ਉਹਦੀ ਸੱਚੀ ਨਾਈ ਮਹਿਮਾ ਹੈ, ਸੱਚੀ ਆਵਾਜ਼ ਹੈ,
ਪਰਖ ਹੈ ਗੁਰ ਕੀ ਬਾਤ ਖਰੀ,
ਜਿਹੜਾ ਗੁਰੂ ਸਾਹਿਬ ਦੀ ਇਹ ਖਰੀ ਸਿੱਖਿਆ ਰੂਪੀ ਬਾਤ ਨੂੰ ਪਰਖਦਾ ਹੈ, ਉਹ ਖਰਾ ਯੋਗੀ ਹੈ।
ਉਂਦੋ ਖੱਪਰ ਪੰਚ ਭੂ ਟੋਪੀ,
ਇੱਕ ਸਿੱਧਨ ਗੁਪਤ ਪਰਸ਼ਨ ਮਹਾਰਾਜ ਕੋਲੇ ਕੀਤੇ, ਗੁਪਤ ਪਰਸ਼ਨ ਕਰਕੇ ਬੈਠ ਗਿਆ ਕਿ ਕਹਿਣ ਲੱਗਾ ਮਹਾਰਾਜ ਜੀ ਇਹ ਮੂਧਾ ਖੱਪਰ ਸਿੱਧਾ ਕਿਵੇਂ ਹੋਵੇ, ਅਤੇ ਟੋਪੀ ਕਿਹੜੀ ਹੋਣੀ ਚਾਹੀਦੀ ਹੈ, ਤੇ ਚੇਲੇ ਕਿਹੜੇ ਬਣਾਉਣੇ ਚਾਹੀਦੇ ਹੈ, ਇਹ ਸੁਣ ਕਰਕੇ ਹੁਣ ਗੁਪਤ ਪਰਸ਼ਨ ਕੀਤਾ ਮਨ ਦੇ ਸੰਕਲਪ ਵਿੱਚ, ਉਹਦੇ ਗੁਪਤ ਪਰਸ਼ਨ ਦਾ ਉੱਤਰ ਇਹ ਸ਼ਬਦ ਚ ਗੁਰੂ ਸਾਹਿਬ ਦੇ ਰਹੇ ਹਨ। ਹੇ ਸਿੱਧ
ਉਂਦੋ ਖੱਪਰ ਪੰਚ ਭੂ ਟੋਪੀ,
ਤੂੰ ਭਈ ਜਿਹੜਾ ਚੁੱਪ ਕੀਤਾ, ਜਿਹੜਾ ਪਰਸ਼ਨ ਕਰ ਲੈਣਾ ਦਿਲ ਚ ਆਪਦੇ ਸੰਕਲਪ ਨਾਲ, ਇਹਦਾ ਇਹ ਉੱਤਰ ਹੈ। ਮਹਾਰਾਜ ਸਾਹਿਬ ਕਹਿਣ ਲੱਗੇ
ਉਂਦੋ ਖੱਪਰ ਪੰਚ ਭੂ ਟੋਪੀ,
ਉਂਦੋ ਖੱਪਰ ਜਿਹੜਾ ਹੈ ਇਹ ਉਂਦਾ ਮੁੱਦਾ ਹੋਇਆ ਹੈ, ਪਰਮੇਸ਼ਰ ਦੇ ਤਰਫੋਂ ਜਿਹੜਾ ਇਸ ਨੂੰ ਜਿਹੜਾ ਸਨਮੁਖ ਕਰਨਾ ਹੈ, ਇਹ ਖੱਪਰ ਉਹਦਾ ਮੂਧੇ ਨੂੰ ਸਿੱਧਾ ਕਰਨਾ ਹੈ, ਨਾਮ ਦੀ ਭਿੱਖਿਆ ਮੰਗਣ ਵਾਸਤੇ।
ਪੰਜ ਭੂ ਟੋਪੀ,
ਪੰਜਾਂ ਤੱਤਾਂ ਦੀ ਜਿਹੜੀ ਧਾਰਨਾ ਕਰਨੀ ਹੈ, ਇਹ ਪੰਜਾਂ ਕਲੀਆਂ ਵਾਲੀ ਟੋਪੀ ਹੈ, ਪੰਜਾਂ ਤੱਤਾਂ ਦੀ ਧਾਰਨਾ ਇਹ ਹੈ, ਆਕਾਸ਼ ਵਿੱਚੋਂ ਨਿਰਖੋਭਤਾ ਲੈਣੀ, ਧਰਤੀ ਵਿੱਚੋਂ ਖਿਮਾ ਲੈਣੀ, ਪਾਣੀ ਚੋਂ ਨਿਰਮਲਤਾ ਲੈਣੀ, ਪਾਉਣ ਚੋਂ ਨਿਰਲੇਪਤਾ ਲੈਣੀ, ਇਸ ਪ੍ਰਕਾਰ ਸਾਧ ਸੰਗਤ ਜੀ ਅਗਨੀ ਅਗਨੀ ਚੋਂ ਪ੍ਰਕਾਸ਼ ਲੈਣਾ, ਇਸ ਪ੍ਰਕਾਰ ਪੰਜਾਂ ਤੋਂ ਜਿਹੜੀ ਧਾਰਨਾ ਕਰਨੀ ਹੈ, ਇਹੋ ਹੀ ਟੋਪੀ ਪਹਿਰੀ ਹੈ। ਫਿਰ ਸਿੱਧੋ ਹੋਰ ਟੋਪੀ ਨਹੀਂ ਅਸੀਂ ਪਹਿਰਦੇ। ਕਲਗੀ ਧਰਨ ਕਿਹਾ ਹੈ, ਸਿੱਖ ਹੋਏ ਸਿਰ ਟੋਪੀ ਧਰੈ, ਸਾਧ ਜਨਮ ਕੁਸ਼ਤੀ ਹੋਏ ਮਰੈ। ਸਿੱਖ ਹੋ ਕੇ ਉਮਰਧਾਰੀ ਜਾਂ ਟੋਪੀ ਲਵੇ, ਕੋਹੜੀ ਹੋ ਕੇ ਮਰੇਗਾ ਸੱਤਾਂ ਜਨਮਾਂ ਤੱਕ। ਇਸ ਕਰਕੇ ਟੋਪੀ ਅੰਗਰੇਜ਼ ਟੋਪੀ ਦੇਣ ਲੱਗੇ ਸੀ ਉਸ ਵਕਤ ਸਿੱਖਾਂ ਨੂੰ। ਸਿੱਖਾਂ ਨੂੰ ਉਸ ਵੇਲੇ ਕਹਿਤਾ ਕਿ ਅਸੀਂ ਟੋਪੀ ਨਹੀਂ ਲੈਣੀ ਹੈ। ਟੋਪੀ ਤੋਂ ਕਈ ਬਾਰਾਂ ਉਸ ਵੇਲੇ ਨਾਂ ਕੱਢ ਦਿੱਤੇ ਸਿੱਖਾਂ ਨੇ, ਪਰ ਫੇਰ ਪਰਵਾਹ ਨਹੀਂ ਕੀਤੀ। ਇਹ ਨਨਕਾਣੇ ਸਾਹਿਬ ਦੇ ਮੋਰਚੇ ਵੇਲੇ ਉਸ ਸਿੰਘਾਂ ਨੇ ਆ ਕੇ ਲਹਿਰ ਚਲਾਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਪੰਜਾਂ ਤੱਤ ਦੀ ਧਾਰਨਾ, ਇਹੋ ਹੀ ਟੋਪੀ ਹੈ। ਟੋਪੀ ਦਾ ਮੂੰਹ ਅੰਦਰ ਹੁੰਦਾ, ਅੰਤਰਮੁਖ ਜਿਹੜੀ ਬਿਰਤੀ ਕਰਨੀ ਹੈ।
ਕਾਇਆ ਕੜਾਸਣ ਮਨ ਜਾਗੂਟੀ।
ਫਿਰ ਜੋਗੀ ਜਿਹੜੇ ਹੈ, ਇਹ ਆਸਣਾਂ ਦੇ ਉਤਾਰੇ ਦੀ ਉਤਲੇ ਪਾਸੇ ਨਿਤੰਬਾਂ ਦੇ ਉੱਤੋਂ ਦੀ ਇਹ ਸੰਗਲ ਜਿਹਾ ਪਾ ਕੇ ਰੱਖਦੇ, ਉਹਦੇ ਚ ਕਪੀਨ ਨੂੰ ਟੰਗਦੇ ਹੈ। ਇਹ ਮਹਾਰਾਜ ਸਾਹਿਬ ਜੀ ਕਿਹੜਾ ਹੈ? ਮਹਾਰਾਜ ਕਹਿਣ ਲੱਗੇ,
ਕਾਇਆ ਕੜਾਸਣ ਮਨ ਜਾਗੂਟੀ।
ਜਿਹੜਾ ਕਾਇਆ ਨੂੰ ਬੁੱਧੀ ਨੂੰ ਕੜਕੇ ਰੱਖਣਾ ਹੈ, ਰੋਕ ਕੇ ਰੱਖਣਾ ਪਦਾਰਥਾਂ ਦੇ ਲਾਲਚ ਵੱਲੋਂ ਅਤੇ ਦੇਹ ਨੂੰ ਕੁਸੰਗਤ ਵੱਲੋਂ ਰੋਕ ਕੇ ਰੱਖਣਾ, ਇਹ ਕਾਇਆ ਹੀ ਜਿਹੜੀ ਰੋਕਣੀ ਹੈ। ਇਹ ਕੜਾ ਹੈ ਆਸਣਾਂ ਦੇ ਉੱਪਰ ਦੀ, ਜਿਹੜਾ ਬੰਨਿਆ ਹੁੰਦਾ ਜੰਜੀਰ ਲੱਕ ਦੇ ਉੱਤੇ। ਇਹ ਕਹਿੰਦੇ ਹਨ ਪ੍ਰੀਤਮ ਦਾਸ ਨੇ, ਅੱਗੇ ਉਦਾਸੀਆਂ ਕੋਲੇ ਜੰਜੀਰ ਨਹੀਂ ਸੀ ਹੁੰਦੇ, ਇਹ ਨਾਗਿਆਂ ਦੇ ਵਿੱਚੋਂ ਇਹ ਆਪਣੇ ਆਪ ਨੂੰ ਜੋਗੀ ਰੱਖਦੇ ਸੀ ਜੰਜੀਰ ਨੂੰ। ਇਸ ਨੂੰ ਕਹਿੰਦੇ ਅੱਗ ਵਿੱਚ ਰੱਖ ਦਿੱਤਾ, ਕਹਿੰਦੇ ਲੋ ਵੀ ਲਾਲ ਕੀਤਾ, ਬੰਨੋ ਜਿਹੜਾ ਤੁਹਾਡਾ ਜੇ ਜੋਗੀ। ਸਾਰੇ ਡਰ ਗਏ, ਪ੍ਰੀਤਮ ਦਾਸ ਸਾਧ ਨੇ ਉਹ ਸਾਧ ਸੰਗਤ ਜੀ ਬੰਨ ਲਿਆ ਸੀ ਜੰਜੀਰ, ਉਦੋਂ ਦੇ ਨਾਗੇ ਸਾਧ ਜਿਹੜੇ ਉਹ ਜੰਜੀਰ ਬੰਨਣ ਲੱਗ ਗਏ ਉਦਾਸੀਆਂ ਵਿੱਚ ਵੀ। ਇਸ ਪ੍ਰਕਾਰ ਉਹਨੂੰ ਸਰਿਆ ਨਹੀਂ ਸੀ ਉਹਦਾ ਲੱਕ, ਉਦੋਂ ਦਾ ਉਦਾਸੀਆਂ ਚ ਵੀ ਨਾਗਿਆਂ ਜੰਜੀਰ ਬੰਨਣ ਦੀ ਆਦਤ ਪਈ ਹੋਈ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਹਨ,
ਕਾਇਆ ਕੜਾਸਣ ਮਨ ਜਾਗੂ,
ਜਿਹੜਾ ਕਾਇਆ ਨੂੰ ਕੜਨਾ ਹੈ ਨਾ, ਰੋਕ ਕੇ ਰੱਖਣਾ ਹੈ ਵਿਕਾਰਾਂ ਵੱਲੋਂ, ਇਹੋ ਹੀ ਕੜਾ ਆਸਣ ਵਾਲੇ ਥਾਂ ਹੈ, ਜੰਜੀਰ ਹੈ ਬੰਨਿਆ ਲੱਕ ਤੇ।
ਸਤਸੰਤ ਮਨ ਜਾਗੂਟੀ,
ਅਤੇ ਮਨ ਨੂੰ ਜਿਹੜਾ ਪਰਮੇਸ਼ਰ ਦੇ ਮੰਨਣ ਚ ਲਾਉਣਾ ਹੈ, ਇਹੋ ਜਗੋਟੀ ਕਪੀਨ ਪਹਿਰੀ ਹੋਈ ਹੈ, ਜਿਹੜਾ ਜੋੜਨਾ ਹੈ ਪਰਮੇਸ਼ਰ ਵਿੱਚ।
ਸਤ ਸੰਤੋਖ,
ਹੋਰ ਸਿੱਧੋ ਅਸੀਂ ਕਪੀਨਾ ਦੇ ਨੀ ਗਾਹਕ।
ਸਤ ਸੰਤੋਖ ਸੰਜਮ ਹੈ ਨਾਲ,
ਅਤੇ ਚੇਲੇ ਮਹਾਰਾਜ ਤੁਹਾਡੇ ਕਿਹੜੇ ਹਨ? ਮਹਾਰਾਜ ਕਹਿੰਦੇ ਸਤ ਤੇ ਸੰਤੋਖ ਤੇ ਸੰਜਮ, ਇੰਦਰੀਆਂ ਦਾ ਦਮਨ, ਇਹ ਸਾਡੇ ਚੇਲੇ ਆ ਨਾਲ ਰੱਖੇ ਹੋਏ।
ਸੰਜਮ ਹੈ ਨਾਲ,
ਸੰਜਮ ਇੰਦਰੀਆਂ ਦਾ ਦਮਨ, ਇਹ ਨਾਲ ਹਨ ਚੇਲੇ ਸਾਡੇ।
ਨਾਨਕ ਗੁਰਮੁਖ ਨਾਮ ਸਮਾਲ,
ਫੇਰ ਸੱਚੇ ਪਾਤਸ਼ਾਹ ਇਹਨਾਂ ਨੂੰ ਕੀ ਉਪਦੇਸ਼ ਦਿੰਦੇ ਹੋ ਤੇ ਇਹਨਾਂ ਦਾ ਉਧਾਰ ਕਿਵੇਂ ਕਰੋਗੇ? ਪੈਂਦੇ ਗੁਰਮੁਖ ਬਣ ਕੇ ਜਿਹੜੇ ਨਾਮ ਨੂੰ ਸੰਭਾਲਣਗੇ ਸਭ ਮੁਕਤ ਹੋ ਜਾਣਗੇ। ਇਹ ਤੇਰੇ ਗੁਪਤ ਪ੍ਰਸ਼ਨ ਦਾ ਉੱਤਰ ਇਹ ਸਿੱਧ ਆ ਗਿਆ ਹੈ।
ਕਵਨ ਸੋ ਗੁਪਤਾ ਕਵਨ ਸੋ ਮੁਕਤਾ,
ਹੁਣ ਸਾਫ ਪ੍ਰਸ਼ਨ ਕਰਨ ਲੱਗ ਗਏ ਮਹਾਰਾਜ ਹਜ਼ੂਰ ਸਿੱਧ ਮਿਲ ਕੇ। ਅੱਛਾ ਮਹਾਰਾਜ ਦੱਸੋ, ਗੁਪਤ ਕੌਣ ਹੈ ਤੇ ਮੁਕਤ ਪੁਰਖ ਕੌਣ ਹੈ?
ਕਵਨ ਸੋ ਅੰਤਰ ਬਾਹਰ ਜੁਗਤਾ,
ਇਹ ਸਤਿਗੁਰੂ ਅੰਦਰ ਤੇ ਬਾਹਰ ਜੁੜਿਆ ਹੋਇਆ ਕੌਣ ਹੈ, ਇਹ ਵੀ ਦੱਸੋ ਆਪ।
ਕਵਨ ਸੋ ਆਵੇ ਕਵਨ ਸੋ ਜਾ,
ਤੇ ਦੁਨੀਆਂ ਚ ਆਉਂਦਾ ਕੌਣ ਹੈ ਮਹਾਰਾਜ ਤੇ ਜਾਂਦਾ ਕੌਣ ਹੈ? ਕਿਰਪਾ ਕਰਕੇ ਦੱਸੋ ਜੀ।
ਕਵਨ ਸੋ ਤਿਰ ਭਵਨ ਰਹਿਆ ਸਮਾ,
ਤਿੰਨਾਂ ਭਵਨਾਂ ਚ ਵਿਆਪਕ ਕੌਣ ਹੋ ਰਿਹਾ ਜਿਹੜਾ ਮਿਲਿਆ ਹੋਇਆ, ਉਹ ਵੀ ਦੱਸੋ ਆਪ।
ਘੱਟ ਘੱਟ ਗੁਪਤਾ ਗੁਰਮੁਖ ਮੁਕਤਾ,
ਇਹਨਾਂ ਪ੍ਰਸ਼ਨਾਂ ਦੇ ਉੱਤਰ ਹਜ਼ੂਰ ਦਿੰਦੇ ਹੋਏ ਕਹਿੰਦੇ ਹਨ,
ਘੱਟ ਘੱਟ ਗੁਪਤਾ ਗੁਰਮੁਖ ਮੁਕਤਾ।
ਇਹ ਭਾਈ ਘਟਾਂ ਘਟਾਂ ਚ ਮਨਮੁਖਾਂ ਦੇ ਪਰਮੇਸ਼ਰ ਗੁਪਤ ਹੋ ਰਿਹਾ ਹੈ, ਅਤੇ ਘੱਟ ਘੱਟ ਗੁਪਤਾ ਘਟਾਂ ਘਟਾਂ ਚ ਨਿਰਗੁਣ ਸਰੂਪ ਗੁਪਤ ਹੋ ਰਿਹਾ ਹੈ। ਰੂਪ ਨਾਲ ਵੇਖਣ ਰੰਗ ਕਿਸ਼ੋ ਤ੍ਰੈ ਗੁਣ ਤੇ ਪ੍ਰਭਿੰਨ
ਗੁਰਮੁਖ ਮੁਕਤਾ,
ਅਤੇ ਮੁਕਤ ਕੌਣ ਹੈ? ਗੁਰਮੁਖ ਜਿਹੜੇ ਹਨ ਉਹ ਸਰੂਪ ਨੂੰ ਪਾ ਕੇ ਗਿਆਨ ਨੂੰ ਪਾ ਕੇ ਮੁਕਤ ਹਨ ਗੁਰਾਂ ਦੁਆਰਾ।
ਅੰਤਰ ਬਾਹਰ ਸ਼ਬਦ ਸੋ ਜੁਗਤਾ,
ਅੰਦਰ ਵੀ ਤੇ ਬਾਹਰ ਸ਼ਬਦ ਬ੍ਰਹਮ ਹੀ ਹੈ, ਸਾਰਿਆਂ ਚ ਜੁੜਿਆ ਹੋਇਆ। ਜੋ ਗੁਰੂ ਸਾਹਿਬ ਦੇ ਸ਼ਬਦ ਵਿੱਚ ਜੁੜਿਆ ਹੋਇਆ ਹੈ, ਅੰਦਰ ਬਾਹਰ ਉਹ ਜੁੜਿਆ ਹੋਇਆ ਪਰਮੇਸ਼ਰ ਨਾਲ, ਅੰਦਰੋਂ ਉਹਦੀ ਲਿਵ ਲੱਗੀ ਹੈ, ਬਾਹਰ ਵਿਹਾਰਾਂ ਨੂੰ ਕਰਦਾ ਹੋਇਆ ਵੀ ਲਿਵ ਲਾਈ ਰੱਖਦਾ, ਉਹ ਜੁੜਿਆ ਹੋਇਆ ਹੈ। ਜੋ ਸ਼ਬਦ ਚੰਦਰੋਂ ਬਾਹਰੋਂ ਜੁੜਿਆ ਹੋਇਆ,
ਮਨਮੁਖ ਬਿਨਸਾ ਆਵੇ ਜਾ,
ਫਿਰ ਮਹਾਰਾਜ ਬਿਨਸਦੇ ਤੇ ਆਉਂਦੇ ਜਾਂਦੇ ਕੌਣ ਹੈ? ਕਹਿੰਦੇ ਮਨਮੁਖ ਭਾਈ ਨਾਸ ਹੁੰਦੇ ਹੈ, ਆਉਣ ਜਾਣ ਵੀ ਜੰਮਣ ਮਨ ਚ ਖਰਾਬ ਹੁੰਦੇ ਹੈ। ਮਨਮੁਖਾਂ ਦਾ ਮਨ ਸਰਦਾ ਵੱਲੋਂ ਬਿਨਸਿਆ ਹੋਇਆ, ਨਾਸ ਹੋਇਆ ਹੋਇਆ, ਮਨਮੁਖਾਂ ਦਾ ਚਿੱਤ ਭਾਵਨਾ ਤੋਂ ਰਹਿਤ ਹੋਇਆ ਹੋਇਆ, ਪਰਮੇਸ਼ਵਰ ਵੱਲੋਂ ਮਰਿਆ ਹੋਇਆ, ਇਸ ਕਰਕੇ ਜੂਨਾ ਚ ਆਉਂਦਾ ਜਾਂਦਾ ਹੈ।
ਨਾਨਕ ਗੁਰਮੁਖ ਸਾਜ ਸਮਾਏ,
ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਹਨਗੇ ਭਾਈ ਗੁਰਾਂ ਦੁਆਰਾ, ਉਹ ਸੱਚ ਸਰੂਪ ਦਾ ਨਾਮ ਅਭਿਆਸ ਕਰਕੇ ਸੱਚ ਸਰੂਪ ਚ ਸਮਾ ਜਾਂਦੇ, ਮਿਲ ਜਾਂਦੇ, ਪ੍ਰਸ਼ਨ ਦੇ ਉੱਤਰ ਆ ਗਏ।
ਕਿਉਂ ਕਰ ਬਾਧਾ ਸਰਪਨ ਖਾਧਾ,
ਹੋਰ ਪ੍ਰਸ਼ਨ ਕਰਦੇ ਸੀ ਦੇਹ ਮਾਰਾ ਕਿਸ ਪ੍ਰਕਾਰ ਜੀਵ ਬੱਜ ਗਿਆ, ਇਹ ਸਪਨੀ ਮਾਇਆ ਨੂੰ ਕਿਉਂ ਇਹਨੂੰ ਖਾ ਲਿਆ, ਦੁਆਇ ਦਰਸ਼ਨ ਕਿਉਂ ਖਾ ਲਿਆ ਇਸ ਨੂੰ,
ਕਿਉਂ ਕਰ ਖੋਇਆ ਕਿਉਂ ਕਰ ਲਾਧਾ,
ਇਹ ਮਾਰਾ ਕਿਸ ਪ੍ਰਕਾਰ ਇਹਨੂੰ ਗੁਆ ਲਿਆ ਆਪਣੇ ਜੀਵਨ ਨੂੰ, ਤੇ ਲੱਭਿਆ ਕਿਸ ਪ੍ਰਕਾਰ ਕਿਸ ਨੂੰ ਲੱਭਿਆ ਹੈ,
ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ,
ਇਹ ਮਾਰਾ ਨਿਰਮਲ ਕਿਸ ਪ੍ਰਕਾਰ ਹੋ ਸਕਦਾ ਹੈ, ਤੇ ਅੰਧੇਰਾ ਕਿਵੇਂ ਇਹਨੂੰ ਪਿਆ ਹੋਇਆ ਹੈ।
ਇਹ ਤਤ ਵਿਚਾਰ ਸੋ ਗੁਰੂ ਹਮਾਰਾ,
ਇਹ ਸਿੱਧ ਕਹਿੰਦੇ ਜਿਹੜਾ ਸਿਧਾਂਤ ਨੂੰ ਵਿਚਾਰੇ, ਅਸੀਂ ਆਪਦਾ ਗੁਰੂ ਉਹਨੂੰ ਮੰਨਦੇ ਹਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਤਾਂ ਭਾਈ ਪਦਵੀ ਪਰਮੇਸ਼ਰ ਵੱਲੋਂ ਹੀ ਪ੍ਰਾਪਤ ਹੈ, ਲਓ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਈਏ। ਉਹ ਪੂਜਨੀਕ ਹੈ ਸਾਡਾ ਜਿਹੜਾ ਸਿਧਾਂਤ ਨੂੰ ਵਿਚਾਰੇ।
ਦੁਰਮਤ ਬਾਧਾ ਸਰਪਨ ਖਾਧਾ,
ਇਹ ਭਾਈ ਖੋਟੀ ਮਤ ਕਰਕੇ ਜੀ ਬੱਜ ਗਿਆ, ਦੁਰਮਤੀਆਂ ਦੀ ਸੰਗਤ ਕਰਕੇ, ਦੁਰਮਤ ਮਰ ਜੋ ਪੀਬ ਤੇ ਵਿਖਲੀ ਪਤ ਕਮਲੀ, ਰਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੀ, ਇਹ ਖੋਟੀ ਮਤ ਨੂੰ ਬੰਨ ਲਿਆ ਹੈ ਇਸ ਦੇ ਤਾਈ।
ਸਰਪਨ ਖਾਧਾ
ਸਪਨੀ ਮਾਇਆ ਨੇ, ਦੁਆਇਤ ਦਰਸ਼ਨ ਨੇ ਇਸ ਦੇ ਤਾਈ ਇਹਨੂੰ ਖਾ ਲਿਆ, ਨਾਸ਼ ਕਰ ਦਿੱਤਾ ਹੈ, ਮਾਇਆ ਦੇ ਮੋਹ ਚ ਨਾਸ਼ ਹੋ ਗਿਆ ਹੈ।
ਮਨਮੁਖ ਖੋਇਆ,
ਮਨਮੁਖਾਂ ਨੇ ਆਪਣੇ ਜੀਵਨ ਨੂੰ ਗੁਆ ਲਿਆ ਹੈ, ਮਨਮੁਖਤਾ ਕਰਕੇ ਆਪਣੇ ਮਨ ਨੂੰ ਮੁਖੀ ਬਣਾਈ ਰੱਖਦੇ। ਕਹਿੰਦੇ ਜਿਹੜਾ ਮੇਰਾ ਮਨ ਕਹੂਗਾ ਮੈਂ ਉਹ ਕੰਮ ਕਰਾਂਗਾ, ਜਿਵੇਂ ਕਿਹਾ ਕਾਹੇ ਕੀ ਜਿੱਤ ਹੈ ਮਨ ਭਾਵਨ, ਜਿਨ ਕਰ ਕੋਟ ਪੀਏ ਕੰਚਨ ਕੇ ਛੋੜ ਗਿਆ ਸੋ ਰਾਵਨ।
ਗੁਰਮੁਖ ਲਾਧਾ
ਅਤੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਸਰੂਪ ਨੂੰ ਲੱਭਿਆ ਹੈ ਗੁਰਮੁਖਾਂ ਨੇ।
ਸਤਿਗੁਰ ਮਿਲੇ ਅੰਧੇਰਾ ਜਾ,
ਇਹ ਅੰਧੇਰਾ ਮਾਰਾ ਕਿਉਂ ਹੈ? ਮਾਰਾ ਕਹਿੰਦੇ ਮਨੁੱਖਤਾ ਕਰਕੇ ਅੰਧੇਰਾ ਹੈ, ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਅਗਿਆਨ ਦਾ ਹਨੇਰਾ ਜਾਂਦਾ ਹੈ।
ਨਾਨਕ ਹਉਮੈ ਮੀਟ
ਸਮਾਏ, ਕਿਵੇਂ ਚਾਨਣ ਕਿਵੇਂ ਹੋਵੇ? ਕਹਿੰਦੇ ਹਉਮੈ ਨੂੰ ਮੇਟ ਕੇ ਵਾਹਿਗੁਰੂ ਦੇ ਸਰੂਪ ਚ ਸਮਾਈਏ, ਕਿਉਂ ਪ੍ਰਕਾਸ਼ ਹੁੰਦਾ ਕੋਟ ਸੂਰ ਨਾਨਕ ਪ੍ਰਕਾਸ਼।
ਸੁਨ ਨਿਰੰਤਰ ਦੀਜੈ ਬੰਧ,
ਫੇਰ ਸੱਚੇ ਪਾਤਸ਼ਾਹ ਫੇਰ ਗੁਪਤ ਪ੍ਰਸ਼ਨ ਕਰਦੇ ਸਿੱਧ ਤਾਂ ਮਹਾਰਾ ਉੱਤਰ ਦਿੰਦੇ ਹਨ।
ਸੁਨ ਨਿਰੰਤਰ ਦੀ ਜੈ ਬੰਧ,
ਫਿਰ ਸਿੱਧੋ ਇੱਕ ਰਸ ਤੁਸੀਂ ਕਹਿੰਦੇ ਮਨ ਨੂੰ ਕਿਵੇਂ ਬੰਨੇ? ਸੁਨ ਫੁਰਸ਼ ਰੂਪ ਦੇ ਵਿੱਚ ਨਿਰੰਤਰ ਅੰਤਰੇ ਤੋਂ ਰਹਿਤ ਹੋ ਕੇ ਇਸ ਮਨ ਨੂੰ ਦੁਆਇ ਦਰਸ਼ਨ ਵੱਲੋਂ ਹਟਾ ਕੇ ਬੰਨ ਲਵੇ, ਰੋਕ ਲਵੇ।
ਉੱਡੈ ਨਾ ਹੰਸਾ ਪੜੈ ਨਾ ਕੰਧ,
ਫਿਰ ਜਿਹੜਾ ਤੁਹਾਡਾ ਪ੍ਰਸ਼ਨ ਵੀ ਦੇਹ ਵਿੱਚ ਪੈ ਕੇ ਫਿਰ ਹੰਸ ਜੀਵ ਆਤਮਾ ਨੂੰ ਉਡਾਰੀ ਮਾਰ ਕੇ ਪ੍ਰਲੋਕ ਨੂੰ ਜਾਣਾ ਨਾ ਪਵੇ, ਦੇਹਾਂ ਵਿੱਚ ਨਾ ਪੈਣਾ ਪਵੇ, ਇਸ ਪ੍ਰਕਾਰ ਜਿਹੜਾ ਫੁਰ ਵਿੱਚ ਮਨ ਦੀਆਂ ਵਾਸ਼ਨਾ ਰੋਕ ਕੇ ਬੰਨ ਕੇ ਰੱਖਦਾ ਸੰਕਲਪ ਵਿਕਲਪ ਨੂੰ, ਉਹ ਉਡੈਨ ਹੰਸਾ ਜੀਵ ਫਿਰ ਪ੍ਰਲੋਕ ਨੂੰ ਨੀ ਉਡਾਰੀ ਮਾਰ ਕੇ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਜਾਂਦਾ, ਤੇ ਪੜਿਆ ਨਾ ਕੰਧ, ਉਹ ਦੇਹਾਂ ਰੂਪੀ ਕੰਧਾਂ ਚ ਨੀ ਫੇਰ ਪੈਂਦਾ, ਜੜ ਹੋ ਕੇ ਜੰਮਦਾ ਮਰਦਾ ਨੀ, ਉਹ ਪੁਰਖ ਮੁਕਤ ਹੋ ਜਾਂਦਾ ਹੈ।
ਸਹਿਜ ਗੁਫਾ ਘਰ ਜਾਣ ਸੱਚ,
ਇਹ ਮਹਾਰਾਜ ਜੀ ਫਿਰ ਗੁਫਾ ਕਿਹੜੀ ਚ ਰਹੇ? ਤਾਂ ਕਹਿੰਦੇ ਸਹਿਜ ਸ਼ਾਂਤੀ ਰੂਪ ਗੁਫਾ ਹੈ, ਸਹਿਜ ਸਰੂਪ ਰੂਪੀ ਗੁਫਾ ਹੈ, ਸਾਧ ਸੰਗਤ ਰੂਪੀ ਘਰ ਦੁਆਰਾ ਸੱਚੇ ਨੂੰ ਜਾਣਨਾ ਕਰੇ, ਸਹਿਜ ਗੁਫਾ ਸਰੂਪ ਰੂਪੀ ਗੁਫਾ ਹੈ, ਸੱਚੇ ਘਰ ਨੂੰ ਹਿਰਦੇ ਦੇ ਅੰਦਰ ਸਾਖੀ ਰੂਪ ਕਰਕੇ ਜਾਣਨਾ ਕਰੇ।
ਨਾਨਕ ਸਾਚੇ ਭਾਵ ਹੈ ਸੱਚ,
ਇਸ ਪ੍ਰਕਾਰ ਭਾਈ ਸੱਚੇ ਦੀ ਜਿਹੜਾ ਭਾਵਨਾ ਸਰਦਾ ਕਰੇ ਉਹ ਸੱਚ ਸਰੂਪ ਹੋ ਜਾਂਦਾ, ਗੁਰੂ ਮਹਾਰਾਜ ਕਹਿੰਦੇ ਹਨ।
ਕਿਸ ਕਾਰਨ ਗ੍ਰਹਿ ਤਜੋ ਉਦਾਸੀ,
ਹੁਣ ਮਹਾਰਾਜ ਨੂੰ ਪੁੱਛਦੇ ਆ ਮਹਾਰਾਜ ਜੀ, ਜੇ ਸਾਡੇ ਚੇਲੇ ਨੀ ਸੀ ਬਣਨਾ ਤੇ ਐਡੀ ਦੂਰ ਸਮੇਰ ਪਰਬਤ ਤੇ ਚੱਲ ਕੇ ਆਏ ਹੋ, ਕੀ ਕਾਰਨ ਕਰਕੇ ਉਦਾਸ ਹੋ ਕੇ ਤੁਸੀਂ ਘਰ ਬਾਰ ਛੱਡ ਆਏ, ਇਹ ਦੱਸੋ ਆਪ।
ਕਿਸ ਕਾਰਨ ਇਹੋ ਭੇਸ ਨਿਵਾਸੀ,
ਇਹ ਕਿਸ ਵਾਸਤੇ ਮਹਾਰਾਜ ਆਪ ਗੁਰਮੁਖਾਂ ਵਾਲਾ ਭੇਸ? ਸਤਿਗੁਰੂ ਦੋ ਚਾਦਰੇ ਰੱਖਿਆ ਕਰਕੇ, ਇੱਕ ਚਾਦਰੇ ਦੀ ਬੁੱਕਣ ਮਾਰਦੇ, ਇੱਕ ਦੀ ਗਾਤੀ ਲਾਇਆ ਕਰਦੇ, ਇਹ ਕਿਸ ਕਾਰਨ ਇਹ ਭੇਸ ਨਿਵਾਸੀ? ਇਸ ਭੇਸ ਦੇ ਨਿਵਾਸੀ ਕਿਸ ਕਾਰਨ ਕਰਕੇ ਗੁਰਮੁਖਤਾਈ ਦੇ ਸੁਭਾਅ ਵਿੱਚ ਹੋਏ ਹੋ?
ਕਿਸ ਵਖਰ ਕੇ ਤੁਮ ਬਣ ਜਾ ਰਹੇ,
ਦੋ ਗਜ ਦਾ ਪਰਨਾ ਸੀਸ ਦੇ ਉੱਤੇ ਸਜਾਇਆ ਕਰਦੇ ਆਪ ਸੱਚੇ ਪਾਤਸ਼ਾਹ, ਇਸ ਨਾਲ ਸਾਦਗੀ ਲਵਾ ਕੇ ਰਿਹਾ ਕਰਦੇ ਹਾਂ ਜੀ।
ਕਿਸ ਵਖਰ ਕੇ ਤੁਮ ਬਣ ਜਾ ਰਹੇ, ਕਿਸ ਕਾਰਨ ਇਹੋ ਭੇਖ ਨਿਵਾਸੀ?
ਇਹ ਕਿਸ ਕਾਰਨ ਕਰਕੇ ਤੁਸੀਂ ਗੁਰਮੁਖਤਾਈ ਦੇ ਭੇਖ ਦੇ ਨਿਵਾਸ ਵਾਲੇ ਹੋਏ ਹੋ?
ਕਿਸ ਵੱਖਰ ਕੇ ਤੂੰ ਬਣਜਾਰੇ?
ਅਤੇ ਕਿਹੜੀ ਵਸਤੂ ਦੇ ਤੁਸੀਂ ਵੱਖਰ ਲਾਭਦਾਇਕ ਦੇ ਬਣਜਾਰੇ ਬਣ ਕੇ ਮਹਾਰਾਜ ਸਾਡੇ ਕੋਲੇ ਸਿੱਧਾਂ ਕੋਲੇ ਆਏ ਹੋ?
ਕਿਉਂ ਕਰ ਸਾਥ ਲੰਘਾਵ ਹੋ ਪਾ?
ਅਤੇ ਜੇ ਗੋਰਖਨਾਥ ਨੂੰ ਤੁਸੀਂ ਗੁਰੂ ਨਹੀਂ ਧਾਰਨਾ ਤੇ ਫਿਰ ਸਾਥੀਆਂ ਨੂੰ ਕਿਵੇਂ ਪਾਰ ਲੰਘਾਓਗੇ? ਆਪ ਇਹਨੂੰ ਗੁਰੂ ਧਾਰਨ ਕਰੋ। ਤਾਂ ਮਹਾਰਾਜ ਸਾਹਿਬ ਫਰਮਾਉਂਦੇ ਨੇ ਪਰਸ਼ਨ ਹੈ ਸਿੱਧਾਂ ਦੇ,
ਗੁਰਮੁਖ ਖੋਜਤ ਭਏ ਉਦਾਸੀ।
ਮਹਾਰਾਜ ਕਹਿੰਦੇ ਭਾਈ ਗੁਰਾਂ ਦੁਆਰਾ ਗੁਰਮੁਖ ਗੁਰੂ ਜੋ ਮੁਖੀ ਚੇਤਨ ਪਰਮੇਸ਼ਵਰ ਹੈ ਉਹਦੀ ਖੋਜ ਵਿੱਚ ਖੋਜਦੇ ਉਦਾਸ ਹੋਏ ਹਾਂ ਦੁਨੀਆਂ ਤੋਂ। ਇਸ ਪ੍ਰਕਾਰ ਦੀ ਉਪਰਾਮਤ ਹੈ ਗੁਰਮੁਖਤਾਈ ਦੀ, ਉਦਾਸਤਾ ਸਾਡੀ ਹੈ ਵਾਹਿਗੁਰੂ ਦੀ ਖੋਜ ਕਰਦੇ ਦੁਨੀਆਂ ਤੋਂ ਬ੍ਰਾਹਮ ਹੋ ਗਿਆ ਸਾਡਾ ਚਿੱਤ।
ਦਰਸ਼ਨ ਕਹਿ ਤਾਈ ਭੇਖ ਨਿਵਾਸੀ।
ਇਹ ਵਾਹਿਗੁਰੂ ਦੇ ਦਰਸ਼ਨ ਵਾਸਤੇ ਸਾਬਤ ਸੂਰਤ ਰੱਖਣੀ ਜਿਹੜੀ ਦਸਤਾਰ ਸਿਰਾ, ਇਹ ਜਿਹੜਾ ਗੁਰਮੁਖਤਾਈ ਦਾ ਭੇਖ ਹੋਇਆ ਨਾ, ਇਹ ਵਾਹਿਗੁਰੂ ਦੇ ਦਰਸ਼ਨ ਵਾਸਤੇ ਜਿਵੇਂ ਵਾਹਿਗੁਰੂ ਨੇ ਸਾਨੂੰ ਬਣਾਇਆ ਉਹਦੇ ਚ ਉਸਤਰੇ ਨਾਲ, ਕੈਂਚੀ ਦੇ ਨਾਲ, ਕਿਸੇ ਕਾਚੂ ਕੱਟੀਆਂ ਕਾਚੂ ਨਾਲ ਕੱਟ ਕੇ ਕੋਈ ਭੇਖ ਨਹੀਂ ਬਣਾਉਣਾ। ਜਿਵੇਂ ਵਾਹਿਗੁਰੂ ਨੇ ਬਣਾਇਆ ਸਾਬਤ ਸੂਰਤ ਰੱਬ ਦੀ ਪੰਨੇ ਬੇਈਮਾਨ ਦਰਗੇ ਧੋਈ ਨਾ ਲਏ ਕਾਫਰ ਕੁੱਤਾ ਸੈਤਾਨ, ਉਸੇ ਪ੍ਰਕਾਰ ਮਹਾਰਾਜ ਦੀ ਅਮਾਨਤ ਨੂੰ ਕਾਇਮ ਰੱਖਣਾ ਹੈ। ਇਸ ਪ੍ਰਕਾਰ
ਦਰਸ਼ਨ ਕਹਿ ਤਾਈ ਭੇਖ ਨਿਵਾਸ,
ਇਹ ਜਿਹੜਾ ਗੁਰਮੁਖਤਾਈ ਦਾ ਲਿਬਾਸ ਅਸੀਂ ਧਾਰਿਆ ਹੈ ਇਹ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ, ਮਹਾਰਾਜ ਨੇ ਜਿਵੇਂ ਬਣਾਏ ਉਵੇਂ ਕਾਇਮ ਰਹਿਣਾ, ਇਹਦੇ ਚ ਅਮਾਨਤ ਚ ਖਿਆਨਤ ਨਹੀਂ ਕਰਨੀ। ਇਸ ਭੇਖ ਦੇ ਨਿਵਾਸੀ ਅਸੀਂ, ਇਹ ਸਾਦਗੀ ਦੇ ਲਿਬਾਸ ਦੇ ਗੁਰਮੁਖਤਾਈ ਦੇ ਭੇਖ ਦੇ ਅਸੀਂ ਨਿਵਾਸ ਵਾਲੇ ਵਾਸ਼ਨਾ ਤੋਂ ਰਹਿਤ ਹੋਏ ਹਾਂ।
ਸਾਜ ਵੱਖਰ ਕੇ ਹਮ ਬਣ ਜਾ ਰਹੇ।
ਤੁਸੀਂ ਮਹਾਰਾਜ ਕਿਹੜੀ ਚੀਜ਼ ਖਰੀਦਣ ਆਏ ਹੋ? ਮਹਾਰਾਜ ਕਹਿੰਦੇ ਸੱਚ ਸਰੂਪੀ ਵੱਖਰ ਜੋ ਲਾਭਦਾਇਕ ਹੈ ਉਹਦੇ ਅਸੀਂ ਭਾਈ ਬਣ ਜਾ ਰਹੇ ਹਾਂ।
ਨਾਨਕ ਗੁਰਮੁਖ ਉੱਤਰ
ਸਪਾਰੇ। ਜਿਹੜੇ ਗੁਰਮੁਖ ਹੋਣਗੇ ਇਸ ਤਰ੍ਹਾਂ ਗੁਰਾਂ ਦੁਆਰਾ, ਉਹ ਸਾਡੇ ਨਾਲ ਸੰਗਤ ਕਰਕੇ ਪਾਰ ਉੱਤਰ ਜਾਣਗੇ, ਮੁਕਤ ਹੋ ਜਾਣਗੇ। ਕਰੋੜਾਂ ਦਾ ਉਧਾਰ ਸੱਚੇ ਪਾਤਸ਼ਾਹ ਜੀ ਨੇ ਕੀਤਾ।
ਕਿਤ ਵਿਦ ਪੁਰਖਾ ਜਨਮ ਵਟਾਇਆ।
ਹੁਣ ਪ੍ਰਸ਼ਨ ਕਰਦੇ ਆ, ਹੇ ਪੁਰਖ, ਹੇ ਗੁਰੂ ਮਹਾਰਾਜ ਸਾਹਿਬ, ਪੁਰਖਾ ਗੁਰੂ ਅੰਗਦ ਸਾਹਿਬ ਜੀ ਸੁਣੋ, ਸਾਨੂੰ ਸਿੱਧ ਕਹਿੰਦੇ ਪੁਰਖਾ, ਕਿਹੜੇ ਤਰੀਕੇ ਨਾਲ ਤੁਸੀਂ ਆਪਦੇ ਜਨਮ ਨੂੰ ਬਟਾ ਲਿਆ ਹੈ, ਜੀਵਨ ਨੂੰ ਪਲਟ ਲਿਆ ਹੈ, ਜੰਮਣ ਮਰਨ ਵੱਲੋਂ ਆਪਣੇ ਆਪ ਨੂੰ ਬਟਾ ਲਿਆ, ਅਵਨਾਸ਼ੀ ਸਰੂਪ ਹੋ ਗਏ ਹੋ?
ਕਾਹੇ ਕਹੋ ਤੁਝ ਇਹ ਮਨ ਲਾਇਆ।
ਇਹ ਕਿਸ ਪ੍ਰਕਾਰ ਮਹਾਰਾਜ ਤੁਸੀਂ ਮਨ ਆਪਦਾ ਕਿਸ ਸਾਧਨ ਕਰਕੇ ਲਾ ਲਿਆ ਹੈ ਪਰਮੇਸ਼ਵਰ ਚ?
ਕਿਤ ਵਿਦ ਆਸਾ ਮਨਸਾ ਖਾਈ।
ਇਹ ਦੁਨੀਆਂ ਦੀ ਆਸਾ ਮਹਾਰਾਜ ਅਸੀਂ ਰਾਜ ਛੱਡਿਆ, ਫਕੀਰ ਬਣੇ ਫੇਰ ਵੀ ਆਸਾ ਨਹੀਂ ਮਿਲਦੀ ਤੇ ਵਾਸ਼ਨਾ ਬਣੀ ਰਹਿੰਦੀ ਹੈ। ਤੁਸੀਂ ਕਿਹੜੇ ਤਰੀਕੇ ਨਾਲ ਇਹ ਆਸਾ ਦੁਨੀਆਂ ਦੀ ਤੇ ਮਨਸਾ ਵਾਸ਼ਨਾ ਬੁੱਧੀ ਦੀ ਇਹ ਖਾ ਲਈ ਹੈ, ਮੇਟ ਲਈ
ਹੈ? ਜੋਤ ਨਿਰੰਤਰ
ਆਪ ਮਹਾਰਾਜ ਇੱਕ ਰਸ ਜੋਤੀ ਨੂੰ ਹੀ ਕਹਿੰਦੇ ਹੋ, ਸਭ ਕੁਝ ਹੈ ਇੱਕ ਰਸ, ਉਹ ਜੋਤੀ ਸਰੂਪ ਜਿਹੜਾ ਹੈ। ਅਸੀਂ ਤਾਂ ਮਹਾਰਾਜ ਅੱਖਾਂ ਮੀਚ ਮੀਚ ਕੇ, ਕੰਨਾਂ ਚੁੰਗਲਾਂ ਦੇ ਕੇ, ਦਸਵੇਂ ਦਵਾਰ ਦਾ ਬਿਜਲੀ ਜੀ ਵਰਗਾ ਚਾਨਣ ਦੇਖਣ ਗਿੱਜ ਗਏ ਹੈ। ਤੁਸੀਂ ਇੱਕ ਰਸ ਜੋਤ ਸਾਰਿਆਂ ਵਿੱਚ, ਸਭ ਜੋਤ ਜੋਤ ਹੈ ਸੋਏ, ਤੁਸੀਂ ਚਾਨਣ ਸਭ ਚਾਨਣ ਹੋਏ, ਇੱਕ ਰਸ ਜੋ ਜੋਤੀ ਸਰੂਪ ਹੈ ਉਹ ਸਾਰਿਆਂ ਚ ਬ੍ਰਹਮ ਸਰੂਪ, ਉਹਨੂੰ ਕਿਵੇਂ ਪਾ ਲਿਆ ਤੁਸੀਂ ਇਹ ਵੀ ਦੱਸੋ ਕਿਰਪਾ ਕਰਕੇ।
ਬਿਨ ਦੰਤਾ ਕਿਉਂ ਖਾਈਐ ਸਾਰ।
ਇਹ ਸਤਿਗੁਰੂ ਦੰਦਾਂ ਤੋਂ ਬਗੈਰ ਕਿਸ ਪ੍ਰਕਾਰ ਲੋਹਾ ਚੱਬਿਆ ਜਾ ਸਕਦਾ ਜੀ? ਇਹ ਦੰਦ ਹੀ ਨਾਲ, ਦੰਦਾਂ ਨਾਲ ਤਾਂ ਲੋਹਾ ਚੱਬੀਏ, ਦੰਦ ਭੰਨ ਦਿੰਦਾ ਲੋਹਾ, ਤੇ ਬਿਨਾਂ ਦੰਦਾਂ ਤੋਂ ਜਿਹੜਾ ਪੁਰਖ ਹੋਵੇ ਉਹ ਕਿਵੇਂ ਲੋਹੇ ਨੂੰ ਚੱਬ ਸਕਦਾ ਹੈ?
ਨਾਨਕ ਸਾਚਾ ਕਰੋ ਵਿਚਾਰ।
ਇਹ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧ ਸਾਨੂੰ ਬੋਲੇ, ਕਹਿੰਦੇ ਹੇ ਪੁਰਖਾ ਸੁਣੋ ਕਿ ਸੱਚਾ ਵਿਚਾਰ ਦੱਸੋ ਕਿਹੜਾ ਹੈ ਕਰਕੇ।
ਸਤਿਗੁਰ ਕਹਿ ਜਨਮੇ ਗਵਨ ਮਿਟਾਇਆ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀ ਸਿੱਧਾਂ ਨੂੰ ਇਹ ਉੱਤਰ ਦਿੱਤਾ, ਇਹ ਸਿੱਧੋ, ਸਤਿਗੁਰੂ ਅਕਾਲ ਪੁਰਖ ਦੇ ਘਰ ਚ ਜਨਮ ਧਾਰਿਆ ਜਿਹੜੇ ਗੁਰੂ ਵਾਲੇ ਹੋਏ ਹੈ, ਬੇਈ ਦੁਆਰਾ ਸੱਚਖੰਡ ਜਾ ਕੇ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ, ਇਹ ਮਹਾਂਮੰਤਰ ਜਿਹੜਾ ਲਿਆਂਦਾ ਇਹ ਗੁਰੂ ਦੇ ਘਰ ਚ ਜਨਮ ਧਾਰਿਆ ਸੀ। ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ। ਇਉਂ ਗੁਰੂ ਘਰ ਜਿਹੜਾ ਮੰਤਰ ਲੈਣਾ ਹੈ ਇਹ ਦਿਲ ਜਨਮ ਹੁੰਦਾ, ਦੂਆ ਜਨਮ ਹੁੰਦਾ ਹੈ। ਇਉਂ ਸਤਿਗੁਰੂ ਦੇ ਘਰ ਚ ਜਨਮ ਧਾਰ ਲਿਆ, ਜਿਹੜਾ ਉਪਦੇਸ਼ ਲੈ ਲਿਆ, ਜਿਹੜਾ ਅੰਮ੍ਰਿਤ ਛਕਣਾ ਸਾਧ ਸੰਗਤ ਜੀ, ਇਹ ਵੀ ਗੁਰੂ ਘਰ ਚ ਜਨਮ ਧਾਰਨਾ ਹੈ। ਉਹਨਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘਰ ਚ ਸਤਿਗੁਰ ਕੇ ਘਰ ਚ ਜਨਮ ਪਏ, ਆਪਣੇ ਪਹਿਲੀ ਜਾਤ ਗੋਤ ਮੇਟ ਦਿੱਤੀ, ਉਹਨਾਂ ਨੇ ਜੰਮਣ ਮਰਨ ਆਪਦਾ ਗੁਆ ਲਿਆ, ਇਸ ਪ੍ਰਕਾਰ ਉਹ ਮੁਕਤ ਹੋ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਸਤਿਗੁਰੂ ਅਕਾਲ ਪੁਰਖ ਦੇ ਘਰ ਸਰੂਪ ਵਿੱਚ ਅਸੀਂ ब्रह्म ज्ञान स्वरूप की प्रसिख्याता परोख ज्ञान की रूप जन्म धारिया है, इस करके 84 का गवन मेट लिया है।
अनहत राते एहो मन लाया।
तुसी महाराज केड़ी तरीके ना मन केड़ा प्रश्न सी?
काहे
को तुसी मन लाया, किवें आपदा मन ला लिया? ओदा उत्तर दिंदे हन,
अनहत राते एहो मन लाया।
ये भाई नास तो रहिण जो ब्रह्म है शब्द ਉਹਦੇ ਚ ਰੰਗਿਆ ਹੋਇਆ, ਇਸ ਮਨ ਨੂੰ ਵਾਹਿਗੁਰੂ ਚ ਲਾ ਲਿਆ ਹੈ।
ਮਨਸਾ ਆਸਾ ਸ਼ਬਦ ਜਲਾਈ,
ਸ਼ਬਦ ਦੀ ਕਮਾਈ ਕਰਕੇ ਮਨਸਾ ਬੁੱਧੀ ਦੀਆਂ ਜਿਹੜੀਆਂ ਆਸਾ ਸੀ ਦੀਰਘ ਕਾਲ ਤੱਕ ਇੱਛਾ ਬਣੀ ਰਹਿਣੀ, ਜਾਂ ਮਨਸਾ ਵਾਸ਼ਨਾ ਜਿਹੜੀ ਸੀ ਮਿੰਟ ਸਕਿੰਟ ਚ ਹੋਰ ਬਦਲਦੀਆਂ ਰਹਿਣੀਆਂ, ਇਹ ਸ਼ਬਦ ਦੀ ਕਮਾਈ ਕਰਕੇ ਜਾਲਤੀਆਂ ਮੇਟਤੀਆਂ ਹੈ।
ਗੁਰਮੁਖ ਜੋਤ ਨਿਰੰਤਰ,
ਜਿਹੜਾ ਤੁਸੀਂ ਕਿਸ ਪ੍ਰਕਾਰ ਜੋਤ ਪਾਈ ਹੈ? ਕਹਿੰਦੇ ਗੁਰਾਂ ਦੁਆਰਾ ਜੋਤ ਇਹ ਨਿਰੰਤਰ ਇੱਕ ਰਸ ਭੇਰ ਤੋਂ ਰਹਿਤ ਅੰਤਰੇ ਤੋਂ ਰਹਿਤ ਪ੍ਰਾਪਤ ਕੀਤੀ ਹੈ।
ਤ੍ਰੈ ਗੁਣ ਮੀਟੇ ਖਾਈਐ ਸਾਰ।
ਇਹ ਸਿੱਧੋ ਜਿਹੜਾ ਤੁਸੀਂ ਕਿਹਾ ਸੀ ਵੀ ਬਿੰਦ ਦੰਤਾਂ ਕਿਉਂ ਖਾਈਐ ਸੈਰ, ਦੰਦ ਤਿੰਨਾਂ ਗੁਣਾਂ ਨੂੰ ਜਿਹੜਾ ਮੇਟ ਦੇਣਾ ਹੈ, ਇਉਂ ਮਾਇਆ ਰੂਪੀ ਸੁਪਨੀ ਦੇ ਵਿਸ਼ੇ ਰੂਪੀ ਦੰਦ ਹੈ, ਤਿੰਨਾਂ ਗੁਣਾਂ ਨੂੰ ਮੇਟ ਕੇ ਜਿਹੜਾ ਨਿਰਵਿਕਾਰ ਨਿਰਵਿਸ਼ੇਈ ਹੋ ਜਾਣਾ ਹੈ, ਇਸ ਪ੍ਰਕਾਰ ਤ੍ਰੈ ਗੁਣ ਮੇਟੇ
ਖਾਈਐ ਸਾਰ।
ਇਹ ਜਗਤ ਦਾ ਜਿਹੜਾ ਅਭਾਵ ਕਰਨਾ, ਇਹ ਲੋਹਾ ਚੱਬ ਜਾਈਦਾ ਤਿੰਨਾਂ ਗੁਣਾਂ ਨੂੰ ਮੇਟਣ ਰੂਪ।
ਨਾਨਕ ਤਾਰੇ ਤਾਰਨ ਹਾਰ,
ਤ੍ਰਿਗੁਣੀ ਹੈ ਨਾ ਸਾਰਾ ਸੰਸਾਰ ਜਿੰਨਾ ਹੈ, ਇਸ ਪ੍ਰਕਾਰ
ਨਾਨਕ ਤਾਰੇ ਤਾਰਨ ਹਾਰ,
ਸਿੱਧੋ ਤਾਰਨ ਹਾਰ ਪਰਮੇਸ਼ੁਰ ਉਹ ਤਾਰ ਲਵੇਗਾ, ਇਹ ਤਾਰਨ ਹਾਰ ਪਰਮੇਸ਼ੁਰ ਉਹ ਉਸ ਨੂੰ ਤਾਰ ਦਿੰਦਾ ਜਿਹੜਾ ਤਿੰਨਾਂ ਗੁਣਾਂ ਨੂੰ ਮੇਟ ਲਵੇ, ਸੰਸਾਰ ਦਾ ਅਭਾਵ ਕਰ ਲਵੇ, ਇਸ ਪ੍ਰਕਾਰ ਸਿੱਧੋ ਵਾਹਿਗੁਰੂ ਦੀ ਪ੍ਰਾਪਤੀ ਕਰੀ ਦੀ ਹੈ ਕਰੀ ਹੈ।
ਆਦਿ ਕਉ ਕਵਨ ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।